الحمد لله الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم بسم الله الرحمن الرحيم قل أعوذ برب الفلق من شر ما خلق ومن شر غاسق إذا وقب ومن شر النفاثات في العقد ومن شر حاسد اذا حسد. صدق الله العلي العظيم. رب اشرح لي صدري ويسر لي امري واحلل عقدة من لساني يفقهوا قولي. اللهم ربنا الهمنا رشدنا واعذنا من شرور انفسنا امين يا رب العالمين. قرآن مجید دیاں ان آخری دو سورتاں نے جنہاں نوں اسی پڑھ رہے ہاں، یہ دوویں سورتاں دے وچ اللہ تعالی دی پناہ منگی گئی ہے، کیونکہ اللہ ہی ہے پناہ دین والا. اور یہ دونوں ہی مدنی سورتاں نے، مدینے دے وچ یہودیاں نے نبی اکرم صلی اللہ علیہ وسلم تے ایک دفعہ جڑا سی جادو کیتا، نبی اکرم صلی اللہ علیہ وسلم تے اُدا اثر ہویا کہ آپ بھول جاندے سن. اس تے پھر اللہ تعالی نے سورتاں نازل کیتیاں کہ انہاں دے ذریعے اُدا اثر زائل ہویا، اور اے ہن جڑیاں نبی اکرم صلی اللہ علیہ وسلم نے فرمایا کہ انہاں نوں پڑھو تے اللہ تعالی پھر جادو تو بچا دیندا ہے، کیونکہ جادو دے اندر اثر تے ہے، ظاہر تے ہوندا ہے، لیکن کرن والا کافر. انہاں دو صورتاں وچ اس دنیا وچ جو بھی اللہ تعالی نے پیدا کیتا انہاں دے وچوں بھی پناہ چاہن تے نامعاملہ ہے، تے اپنے نفس کولوں بھی پناہ حاصل کرن دا، اللہ تعالی دی پناہ وچ آن دا معاملہ. اور یہی دوویں پہلو ہیں، ایک باہر دیاں چیزاں نے تے ایک اندر دیاں نے جیڑیاں انسان نوں بہکاندیاں نے، تے انہاں دو کولوں پناہ منگی گئی. اور پناہ دین والا وہ اللہ ہے جیڑا پورا اختیار رکھتا ہے، اگر کوئی انسان وہ دی پناہ منگتا ہے تو اللہ تعالیٰ واقعی انہیں بچا لیتا، کیونکہ وہی ہے جی پناہ ٹوڑی جاتی ہے، وہ دے خلاف کوئی پناہ دین والا نہیں، اور وہ ہے ہر ایک چیز تو بچان والا. بسم اللہ الرحمن الرحیم. قل اعوذ برب الفلق، فرما دیو میں پناہ وچ آندا ہاں اس رب دی جڑا فلق دا رب ہے. فلق تو مراد فجر بھی ہو سکتی ہے کہ اندھیرے دا پردہ چاک ہوندا ہے، اور فلق جڑا ہے وہ بھی ہے کہ ہر چیز جڑی ہے اس تو چیز پیدا کیتی جاندی ہے، گٹھلی پھاڑ کے جڑا ہے وہ دانا باہر آندا ہے، کونپلا نکل دی ہیں. اس لحاظ نہ ہر چیز جڑی پیدا ہوندی ہے وہ بھی فلق دے وچ آ جاندی. فالق الاصباح قرآن مجید چایا، فالق الحب والنوا، تو فرمایا میں اس رب دی پناہ چاہنا جیڑا چیزاں نو پھاڑ کے تو اس تو چیزاں پیدا کرتا ہے، اور جیڑا اندھیرے وچوں صبح کرتا ہے. من شر ما خلق، اور میں پناہ چاہندا ہاں ہر اس مخلوق دی جو اللہ نے پیدا کیتی ہے اودی شر تو، کیونکہ انسان اور دنیا بھی مخلوقات ہیں، انہاں دے وچ شر دا مادہ بھی ہے پوٹینشلی، تو انہاں کولو شر جڑی ہے وقوع پذیر ہوندی ہے، تے جو بھی کسے کولو کوئی شر ہو سکدی ہے میں انہاں ساریاں دے تو اللہ دی پناہ چاہندا. ومن شر غاسق اذا وقب، اور میں پناہ چاہندا ہاں اندھیرے دی جدوں چھا جاندا. یہ ہے اندھیرا بھی جڑا ہے بھی انسان دے خوف دا ذریعہ بندا ہے، اور ایدے وچ ہی وہ برائیاں جڑیاں پنپدیاں نے، چور اور ڈاکو بھی ڈاکے پاندے نے تے چوریاں کر دے دے چی، اور اے دے وچ ہی حشرات و لرز تو موجی جانور نے جڑے اندھیرے چی نکل دے نے، جڑے لوکاں دے واسطے پھر شر دا ذریعہ بن دے نے، انہاں کولوں بھی اللہ تعالی دی پناہ جڑی ہے او منگی گئی. ومن شر النفاثات فی العقد، اور میں اللہ دی پناہ چاہندا ہاں او پھوک مار کے گنڈ دین والیاں دی شر تو. اے ہے جڑا جادو چلان والے جڑے ہوندے نے، وہ پڑھ کے تے وہ گنڈا مار کے جڑا ہے کسے تے جادو کر دینے، اور وہ چیز نو کتے چھپا دیندے تھے، ਜਿਸ ਤਰ੍ਹਾਂ ਨਬੀ ਅਕਮ ਸਲਾਹ ਸਨ ਤੇ ਵੀ ਜਾਦੂ ਕੀਤਾ ਸੀ ਤੇ ਖਡਲ ਦੇ ਵਿਚ ਬੇਆਬਾਦ ਖੂਹ ਦੇ ਵਿਚ ਉਹਨੂੰ ਦੱਬਿਆ ਹੋਇਆ ਸੀ ਜਿਹੜਾ ਕਿ ਨਬੀ ਅਕਮ ਸਲਾਹ ਨੂੰ ਦੱਸਿਆ ਤੇ ਉਥੋਂ ਜਾ ਕੇ ਉਹਨੂੰ ਕੱਢਿਆ ਗਿਆ ਤੇ ਫਰਮਾਇਆ ਉਹਨਾਂ ਦੀ ਵੀ ਸ਼ਰਤੋਂ ਮੈਂ ਪਨਾਹ ਚਾਹੁੰਦਾ ਅੱਲਾਹ ਦੀ ਵਮਿਨ ਸ਼ਰ ਹਾਸਿਦਿਨ ਇਜ਼ਾ ਹਸਦ ਔਰ ਹਰ ਹਸਦ ਕਰਨ ਵਾਲੇ ਦੇ ਸ਼ਰਤੋਂ ਵੀ ਮੈਂ ਅੱਲਾਹ ਦੀ ਪਨਾਹ ਚਾਹੁੰਦਾ ਇਹ ਵੀ ਹੈ ਸਭ ਤੋਂ ਵੱਡੀ ਖਰਾਬੀ ਜਿਹੜੀ ਇਨਸਾਨਾਂ ਦੇ ਅੰਦਰ ਪੈਦਾ ਹੁੰਦੀ ਹੈ ਕਿ ਇਨਸਾਨ ਦੂਸਰਿਆਂ ਤੇ ਹਸਦ ਕਰਨਾ ਸ਼ੁਰੂ ਕਰਦਾ ਔਰ ਚਾਹੁੰਦਾ ਹੈ ਕਿ ਅੱਲਾਹ ਦੀ ਨਿਹਮਤ ਜਿਹੜੀ ਇਹਨੂੰ ਮਿਲੀ ਹੋਈ ਹੈ ਇਹਦੇ ਕੋਲ ਛਿਨ ਜਾਏ ਇਹ ਜਿਹੜਾ ਇਨਸਾਨ ਦੂਸਰਿਆਂ ਦੇ ਵਾਸਤੇ ਆਪਣਾ ਵਕਤ ਦੂਸਰਿਆਂ ਦੀ ਬੁਰਾਈ ਲਈ ਆਪਣਾ ਵਕਤ ਲਾਉਂਦਾ ਔਰ ਇਹ ਹੈ ਇਨਸਾਨ ਕਿ ਜਿਹਦੇ ਦਿਲ ਵਿਚ ਇਹ ਕੁੜਨ ਏਡੀ ਪੈਦਾ ਹੁੰਦੀ ਹੈ ਕਿ ਬਾਅਦ ਦਫਾ ਉਹਦਾ ਜ਼ਹੂਰ ਜਿਹੜਾ ਹੈ ਉਹਦੇ ਕੰਮਾਂ ਤੋਂ ਹੋ ਜਾਂਦਾ ਹੈ ਇਸੇ ਕਰਕੇ ਫਰਮਾਇਆ ਅਲ ਆਇਨ ਹੱਕੁਨ ਨਜ਼ਰ ਲੱਗ ਜਾਣੀ ਜਿਹੜਾ ਵੀ ਹੱਕ ਹੈ ਔਰ ਇਹ ਵੀ ਉਦੋਂ ਹੀ ਹੁੰਦਾ ਜਦੋਂ ਇਨਸਾਨ ਦੇ ਅੰਦਰ ਉਹ ਜਿਹੜਾ ਕਿਸੇ ਦੇ ਵਾਸਤੇ ਕਰੂਧ ਪਾਇਆ ਹੋਇਆ ਉਹ ਬਾਹਰ ਆਉਂਦਾ ਹੈ ਔਰ ਹਸਦ ਸਭ ਤੋਂ ਵੱਡਾ ਗੁਨਾਹ ਵੀ ਹੈ ਇਸ ਵਜ੍ਹਾ ਤੋਂ ਕਿ ਇਨਸਾਨ ਦੀਆਂ ਨੇਕੀਆਂ ਨੂੰ ਖਾ ਜਾਂਦਾ ਹੈ ਜਿਵੇਂ ਅੱਗ ਜਿਹੜੀ ਹੈ ਲੱਕੜੀ ਨੂੰ ਖਾ ਜਾਂਦੀ ਹੈ ਇਹ ਜਿਹੜਾ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਹਸਦ ਜਿਹੜਾ ਹੈ ਉਹ ਆਪਣਾ ਸਾਰਾ ਟਾਈਮ ਦੂਸਰੇ ਦੀ ਬੁਰਾਈ ਵਾਸਤੇ ਲਾਉਂਦਾ ਬਜਾਏ ਤੇ ਕਿ ਆਪਣੀਆਂ ਨੇਕੀਆਂ ਜਿਹੜੀਆਂ ਹੈ ਉਹ ਕਮਾਵੇ ਇਹ ਹੈ ਜਿਹੜਾ ਬਾਹਰ ਦੀਆਂ ਚੀਜ਼ਾਂ ਤੋਂ ਅੱਲਾਹ ਦੀ ਪਨਾਹ ਮੰਗੀ ਗਈ ਹੁਣ ਦੂਸਰੀ ਸੂਰਤ ਹੈ ਸੂਰਾ ਅੰਨਾਸ ਜਿਹਦੇ ਵਿਚ ਉਸ ਅੱਲਾਹ ਦੀ ਪਨਾਹ ਮੰਗੀ ਗਈ ਹੈ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਨਫਸ ਦੇ ਅੰਦਰ ਪੈਦਾ ਹੁੰਦੀਆਂ ਕਿਉਂਕਿ ਇਨਸਾਨ ਦੇ ਨਫਸ ਦੇ ਅੰਦਰ ਵੀ ਨੇਕੀ ਔਰ ਬੁਰਾਈ ਦੀ ਕਸ਼ਮਕਸ਼ ਹੈ ਇਹਦਾ ਨਫਸੇ ਅਮਾਰਾ ਵੀ ਹੈ ਔਰ ਉਹਦਾ ਰੂਹ ਰੱਬਾਨੀ ਵੀ ਇਹਨਾਂ ਦੀ ਕਸ਼ਮਕਸ਼ ਵੀ ਹੁੰਦੀ ਹੈ ਔਰ ਜਾਣ ਲਓ ਕਿ ਇਨਸਾਨ ਦੇ ਨਫਸ ਦੇ ਅੰਦਰ ਹੀ ਪਹਿਲਾਂ ਇਸ਼ਤਿਹਾ ਪੈਦਾ ਹੁੰਦੀ ਹੈ ਤੇ ਫਿਰ ਹੀ ਬਾਹਰ ਦੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਵਾਸਤੇ ਜਿਹੜੀਆਂ ਅਸਰ ਅੰਦਾਜ਼ ਹੁੰਦੀਆਂ ਨੇ ਇਸੇ ਕਰਕੇ ਇਨਸਾਨ ਦਾ ਨਫਸ ਹੈ ਉਹਦੇ ਅੰਦਰ ਬੁਰਾਈ ਦਾ ਰੁਝਾਨ ਪੈਦਾ ਹੁੰਦਾ ਹੈ ਤੇ ਸ਼ੈਤਾਨ ਫਿਰ ਉਸਨੂੰ ਜਿਹੜਾ ਹੈ ਭੜਕਾਉਂਦਾ ਹੈ ਔਰ ਉਸਨੂੰ ਅੱਗੇ ਵਧਾਉਂਦਾ ਔਰ ਜਦੋਂ ਉਹਦੇ ਅੰਦਰ ਖੇਰ ਦਾ ਦਾਇਆ ਪੈਦਾ ਹੁੰਦਾ ਹੈ ਤੇ ਫਿਰ ਰਹਿਮਾਨੀ ਕੁਵਤਾਂ ਫਰਿਸ਼ਤੇ ਜਿਹੜੇ ਉਹ ਅੱਲਾਹ ਤਸਬੀਹ ਦਾ ਸਮਾਨ ਕਰਦੀ ਤੇ ਇਸ ਸੂਰਤ ਦੇ ਵਿਚ ਅੱਲਾਹ ਤਾਲਾ ਦੀ ਪਨਾਹ ਮੰਗੀ ਹੈ ਉਹ ਅੰਦਰ ਦੇ ਸ਼ਰਤ ਕੁਲ ਆਊਜ਼ੁ ਬਿਰੱਬਿਨ ਨਾਸ ਫਰਮਾ ਦਿਓ ਮੈਂ ਪਨਾਹ ਚਾਹੁੰਦਾ ਹਾਂ ਉਸ ਦੀ ਜਿਹੜਾ ਸਾਰੇ ਇਨਸਾਨਾਂ ਦਾ ਰੱਬ ਹੈ ਜਿਹੜਾ ਉਨ੍ਹਾਂ ਦਾ ਮਾਲਿਕ ਹੈ ਉਨ੍ਹਾਂ ਦਾ ਰੋਜ਼ੀ ਰਸਾਂ ਹੈ ਤੇ ਮੁਹਾਫਿਜ਼ ਹੈ ਮਲਿਕ ਨਾਸ ਜਿਹੜਾ ਸਾਰੀ ਇਨਸਾਨੀਅਤ ਦਾ ਬਾਦਸ਼ਾਹ ਹੈ ਸਾਰੇ ਇਨਸਾਨਾਂ ਦਾ ਬਾਦਸ਼ਾਹ ਹਕੀਕੀ ਉਹੀ ਹੈ ਉਹਦੇ ਹੀ ਕੋਲ ਇਖਤਿਆਰ ਹੈ ਉਹਨੇ ਹੀ ਪੈਦਾ ਕੀਤਾ ਹੈ ਤੇ ਉਹੀ ਇਸ ਵੇਲੇ ਬਾਦਸ਼ਾਹ ਵੀ ਹੈ ਇਲਾਹ ਨਾਸ ਜਿਹੜਾ ਸਾਰੇ ਇਨਸਾਨਾਂ ਦਾ ਮਾਬੂਦ ਹੈ ਉਹ ਹੈ ਜਿਹੜਾ ਇਬਾਦਤ ਦੇ ਲਾਇਕ ਹੈ ਕਿਉਂਕਿ ਉਹੀ ਮਾਲਿਕ ਹੈ ਔਰ ਉਹੀ ਜਿਹੜਾ ਬਾਦਸ਼ਾਹ ਵੀ ਹੈ ਮਿਨ ਸ਼ਰਰਿਲ ਵਸਵਾਸਿਲ ਖੰਨਾਸ ਮੈਂ ਉਹਦੀ ਪਨਾਹ ਚਾਹੁੰਦਾ ਹਾਂ ਉਸ ਦੇ ਸ਼ਰ ਤੋਂ ਜਿਹੜਾ ਫੂਕ ਮਾਰ ਕੇ ਪਿਛਾਂ ਹੋ ਜਾਂਦਾ ਹੈ ਅੱਗੇ ਵੱਧ ਕੇ ਪਿਛਾਂ ਹੋ ਜਾਏ ਖੰਨਾਸ ਇਹ ਸ਼ੈਤਾਨ ਦੇ ਬਾਰੇ ਦੱਸਿਆ ਕਿ ਉਹ ਆਪਣੀ ਥੋਥਨੀ ਜਿਹੜੀ ਹੈ ਇਨਸਾਨੀ ਦਿਲ ਤੇ ਰੱਖਦਾ ਹੈ ਜਦੋਂ ਉਹਦੀ ਗਫਲਤ ਆਉਂਦੀ ਹੈ ਤਾਂ ਉਦੋਂ ਫੂਕਾਂ ਮਾਰ ਕੇ ਜਿਹੜਾ ਉਹਦੇ ਅੰਦਰ ਇਸ਼ਤਿਹਾ ਪੈਦਾ ਕਰਦਾ ਹੈ ਔਰ ਜਦੋਂ ਉਹਦੇ ਅੰਦਰ ਕੋਈ ਗਲਤ ਨਜ਼ਰੀਆ ਪੈਦਾ ਹੁੰਦਾ ਹੈ ਤਾਂ ਉਹਨੂੰ ਭੜਕਾਉਂਦਾ ਹੈ ਔਰ ਜਦੋਂ ਅੱਲਾਹ ਦੀ ਯਾਦ ਆਉਂਦੀ ਹੈ ਤੇ ਪਿਛਾਂ ਹਟ ਜਾਂਦਾ ਇਹ ਐਸੇ ਕਰਕੇ ਫਰਮਾਇਆ ਕਿ ਅੱਲਾਹ ਦਾ ਜ਼ਿਕਰ ਜ਼ਿਆਦਾ ਕਰਿਆ ਕਰੋ ਤਾਂ ਕਿ ਉਹਦੇ ਵਾਰ ਤੋਂ ਬਚੇ ਰਹੋ ਫਰਮਾਇਆ ਮਿਨ ਸ਼ਰਰਿਲ ਵਸਵਾਸਿਲ ਖੰਨਾਸ ਉਹ ਜਿਹੜਾ ਵਸਵਸਾ ਅੰਦਾਜ਼ੀ ਕਰਦਾ ਖੰਨਾਸ ਮੈਂ ਉਹਦੀ ਸ਼ਰਤੋਂ ਵੀ ਅੱਲਾਹ ਦੇ ਪਨਾਹ ਚਾਹੁੰਦਾ ਹਾਂ ਜਿਹੜਾ ਮਾਲਿਕ ਵੀ ਹੈ ਰੱਬ ਵੀ ਹੈ ਇਲਾਹ ਵੀ ਹੈ ਅੱਲਾਹ ਦੀ ਵਸਵਸੁ ਫੀ ਸਦੂਰ ਇਨਾਸ ਜਿਹੜਾ ਕਿ ਵਸਵਸਾ ਅੰਦਾਜ਼ੀ ਕਰਦਾ ਇਨਸਾਨੀ ਸੀਨਿਆਂ ਚ ਮਿਨਸ ਜਿੰਨਤ ਵਨਾਸ ਔਰ ਵਸਵਸਾ ਕਰਨ ਵਾਲਾ ਜਿੰਨਾਂ ਦੇ ਵਿਚੋਂ ਵੀ ਹੈ ਤੇ ਲੋਕਾਂ ਵਿਚੋਂ ਵੀ ਹੁੰਦਾ ਇਨਸਾਨ ਵੀ ਹੈ ਜਿਹੜੇ ਇਨਸਾਨਾਂ ਨੂੰ ਬੁਰਾਈ ਦੀ ਤਰਫ ਲੈ ਜਾਂਦੇ ਨੇ ਉਨ੍ਹਾਂ ਨੂੰ ਰਗਬਤ ਦਿਲਾਉਂਦੇ ਨੇ ਔਰ ਜਿੰਨ ਵੀ ਹੈ ਜਿਹੜੇ ਇਨਸਾਨ ਦੇ ਅੰਦਰ ਵਸਵਸਾ ਅੰਦਾਜ਼ੀ ਪੈਦਾ ਕਰਦੇ ਨੇ ਔਰ ਉਹਨੂੰ ਅੱਲਾਹ ਤਾਲਾ ਦੀ ਨਾਫਰਮਾਨੀ ਤੇ ਖੜਦੇ ਨੇ ਇਸ ਕਰਕੇ ਦੋਵਾਂ ਦੀ ਸ਼ਰ ਵਿਚੋਂ ਅੱਲਾਹ ਦੀ ਪਨਾਹ ਮੰਗੀ ਗਈ ਹੈ ਅੱਲਾਹ ਤਾਲਾ ਸਾਨੂੰ ਵਾਕਈ ਜਿਹੜਾ ਸਾਡਾ ਰੱਬ ਹੈ ਸਾਡਾ ਮਾਲਿਕ ਹੈ ਸਾਡਾ ਇਲਾਹ ਹੈ ਇਨ੍ਹਾਂ ਵਸਵਸਿਆਂ ਤੋਂ ਬਚਾਏ ਔਰ ਆਪਣੀ ਪਨਾਹ ਜਿਹੜੀ ਹੈ ਉਹ ਸਾਨੂੰ ਅਤਾ ਕਰੇ ਅਲਹਮਦੁਲਿਲਾਹ ਕਿ ਕੁਰਾਨ ਮਜੀਦ ਦਾ ਤਰਜਮਾ ਜਿਹੜਾ ਅਸਾਂ ਸ਼ੁਰੂ ਕੀਤਾ ਸੀ ਉਹ ਅੱਲਾਹ ਦੀ ਤੌਫੀਕ ਦੇ ਨਾਲ ਮੁਕੰਮਲ ਹੋ ਗਿਆ ਇਹਦੀ ਤਕਮੀਲ ਦੇ ਉੱਤੇ ਇੱਕ ਦੁਆ ਹੈ ਜਿਹੜੀ ਕੁਰਾਨ ਮਜੀਦ ਦੇ ਵਿੱਚ ਲਿਖੀ ਹੋਈ ਹੈ, ਮੈਂ ਉਹਦਾ ਵੀ ਤਰਜਮਾ ਕਰਦਾ ਹਾਂ ਤਾਂ ਕਿ ਅਸੀਂ ਜਦੋਂ ਦੁਆ ਕਰੀਏ ਤੇ ਵਾਕਈ ਅੱਲਾਹ ਤਾਲਾ ਸਾਨੂੰ ਸ਼ਊਰੀ ਤੌਰ ਤੇ ਫਿਰ ਇਸ ਦੁਆ ਦਾ ਮਿਸਦਾਕ ਬਣਾ ਦੇ। ਵਾਕਈ ਅਗਰ ਜਿਹੜੀ ਅੱਲਾਹ ਕੋਲੋਂ ਦੁਆ ਕਰਦੇ ਹਾਂ ਅਸੀਂ ਇਸ ਦੁਆ ਨੂੰ ਹੀ ਆਪਣੀ ਜ਼ਿੰਦਗੀ ਦਾ ਰਹਿਨੁਮਾ ਬਣਾ ਲਈਏ ਤੇ ਫਿਰ ਹੀ ਹੱਕ ਅਦਾ ਹੋਏਗਾ ਕੁਰਾਨ ਮਜੀਦ ਦੀ ਤਿਲਾਵਤ ਦਾ ਵੀ ਔਰ ਉਹਨੂੰ ਮੰਨਣ ਦਾ ਵੀ, ਕਿਉਂਕਿ ਕੁਰਾਨ ਮਜੀਦ ਨੂੰ ਮੰਨਣ ਦਾ ਹੱਕ ਤਾਂ ਹੀ ਹੈ ਜਿਹੜੇ ਇਹਨੂੰ ਇਮਾਮ ਬਣਾਈਏ, ਇਹਦੀ ਰੋਸ਼ਨੀ ਜਿਹੜੀ ਹੈ ਉਹਦੇ ਵਿੱਚ ਅਸੀਂ ਜ਼ਿੰਦਗੀ ਗੁਜ਼ਾਰੀਏ ਔਰ ਇਹਦੀ ਹਦਾਇਤ ਤੇ ਅਮਲ ਕਰੀਏ ਤੇ ਫਿਰ ਹੀ ਅੱਲਾਹ ਤਾਲਾ ਦੀ ਰਹਿਮਤ ਜਿਹੜੀ ਉਹ ਮਿਲਦੀ ਹੈ। ਨਾ ਚ ਇਹੀ ਹੈ ਦੁਆ ਜਿਹੜੀ ਅਸੀਂ ਕਰਦੇ ਹਾਂ, ਅੱਲਾਹੁਮਾਨਿਸ ਵਹਸ਼ਤੀ ਫੀ ਕਬਰੀ, ਅੱਲਾ ਮੇਰੀ ਜਿਹੜੀ ਹੈ ਵਹਿਸ਼ਤ ਕਬਰ ਦੀ ਉਹ ਦੂਰ ਕਰ ਦੇ। ਅੱਲਾਹ ਮਰਹਮਨੀ ਬਿਲ ਕੁਰਾਨ, ਅੱਲਾ ਮੇਰੇ ਤੇ ਰਹਿਮ ਫਰਮਾ ਇਸ ਕੁਰਾਨ ਦੇ ਜ਼ਰੀਏ, ਕਿਉਂਕਿ ਇਹ ਹੈ ਅੱਲਾ ਦੀ ਰਹਿਮਤ ਹਾਸਲ ਕਰਨ ਦਾ ਜ਼ਰੀਆ। ਅੱਲਾਹ ਮਜਾਲ ਹੋਲੀ ਇਮਾਮਮ ਵ ਨੂਰਮ ਵ ਹੁਦਮ ਵ ਰਹਿਮਾ, ਅੱਲਾ ਇਸ ਕੁਰਾਨ ਮਜੀਦ ਨੂੰ ਮੇਰਾ ਇਮਾਮ ਬਣਾ ਦੇ। ਤੇ ਇਮਾਮ ਤੇ ਉਹ ਹੁੰਦਾ ਜਿਹਦੀ ਪੈਰਵੀ ਕੀਤੀ ਜਾਂਦੀ ਹੈ, ਤਾਂ ਵਾਕਈ ਅੱਲਾਹ ਤਾਲਾ ਇਸ ਕੁਰਾਨ ਨੂੰ ਸਾਡਾ ਇਮਾਮ ਬਣਾ ਦੇ ਕਿ ਅਸੀਂ ਇਹਦੀ ਪੈਰਵੀ ਕਰਨ ਵਾਲੇ ਬਣ ਜਾਈਏ। ਵ ਨੂਰਨ, ਔਰ ਅੱਲਾ ਇਹਨੂੰ ਮੇਰੇ ਲਈ ਰੋਸ਼ਨੀ ਬਣਾ ਦੇ, ਕਿਉਂਕਿ ਇਹ ਹੈ ਨੂਰ ਜਿਹੜਾ ਅੱਲਾਹ ਤਾਲਾ ਇਨਸਾਨਾਂ ਦੀ ਹਦਾਇਤ ਵਾਸਤੇ ਨਾਜ਼ਲ ਕਰਦਾ ਔਰ ਇਹਦੇ ਜ਼ਰੀਏ ਲੋਕਾਂ ਦੀ ਰਹਿਨੁਮਾਈ ਫਰਮਾਉਂਦਾ। ਵਹ ਅੱਲਾ ਉਹ ਨੂਰ ਸਾਡੇ ਦਿਲਾਂ ਚੋਂ ਇਹਦਾ ਪੈਦਾ ਕਰ ਦੇ। ਵਹ ਹੁਦਨ, ਔਰ ਅੱਲਾ ਇਹਨੂੰ ਮੇਰੇ ਲਈ ਰਹਿਨੁਮਾ ਬਣਾ ਦੇ ਕਿ ਮੈਂ ਇਹਦੀ ਰਹਿਨੁਮਾਈ ਤੇ ਅਮਲ ਕਰਾਂ। ਵ ਰਹਿਮਤਨ, ਤਾਂ ਕਿ ਮੇਰੇ ਹੱਕ ਵਿਚ ਰਹਿਮਤ ਬਣ ਜਾਏ। ਅੱਲਾਹੁਮਾ ਜ਼ਕਰਨੀ ਮਿਨਹੁਮਾ ਨਸੀਤੋ, ਅੱਲਾ ਮੈਨੂੰ ਯਾਦ ਕਰਾ ਦੇ ਇਹਦੇ ਵਿਚੋਂ ਜਿਹੜਾ ਮੈਂ ਭੁੱਲ ਗਿਆ ਹਾਂ। ਵ ਅਲਿਮਨੀ ਮਿਨਹੁਮਾ ਜਹਿਲਤੋ, ਅੱਲਾ ਉਹਦਾ ਇਲਮ ਦੇ ਦੇ ਜਿਹਦਾ ਮੈਨੂੰ ਇਲਮ ਨਹੀਂ, ਜਿਸ ਤੋਂ ਮੈਂ ਜਹਾਲਤ ਵਿਚ ਹਾਂ। ਵਰ ਜ਼ੁਕਨੀ ਤਲਾਵਤ ਅਹੂ ਅਨਾ ਲੈਲਵਨ ਪਾਨਾ ਨਹਾਰ, ਔਰ ਅੱਲਾ ਇਹਦੀ ਤਲਾਵਤ ਕਰਨ ਦੀ, ਇਹਦੇ ਪਿੱਛੇ ਲੱਗਣ ਦੀ। ਤਲਾ ਯਤਲੋ ਕਹਿੰਦੇ ਪਿੱਛੇ ਲੱਗਣਾ, ਤੇ ਹੋਇਆ ਅਸੀਂ ਕੁਰਾਨ ਦੇ ਹਰਫਾਂ ਦੇ ਵੀ ਪਿੱਛੇ ਲੱਗਦੇ ਹਾਂ ਤੇ ਉਹਦੇ ਜਿਹੜੇ ਹੁਕਮ ਨੇ ਉਨ੍ਹਾਂ ਤੇ ਅਮਲ ਕਰਨ ਦਾ ਵੀ ਨਾਂ, ਇਸੇ ਕਰਕੇ ਲਫ਼ਜ਼ ਤਲਾਵਤ ਇਖਤਿਆਰ ਕੀਤਾ ਗਿਆ ਕਿ ਉਹਦਾ ਵੀ ਇਹਦੇ ਮਾਨਾ ਆਉਂਦਾ। ਤੇ ਅੱਲਾ ਮੈਨੂੰ ਪੈਰਵੀ ਕਰਨ ਦੀ ਤੌਫੀਕ ਦੇ ਇਹਦੀ ਦਿਨ ਦੇ ਘੜੀਆਂ ਵਿਚ ਵੀ ਤੇ ਰਾਤ ਦੀਆਂ ਘੜੀਆਂ ਚ ਵੀ। ਵਜਾਲ ਹੋ ਲੀ ਹੁਜਤ ਯਾ ਰੱਬ ਅਲਾਮੀਨ, ਅੱਲਾ ਇਸ ਕੁਰਾਨ ਮਜੀਦ ਨੂੰ ਮੇਰੇ ਹੱਕ ਵਿਚ ਦਲੀਲ ਬਣਾ ਦੇ, ਕਿਉਂਕਿ ਨਬੀ ਅਕਮ ਸੱਲਾ ਸਲਮ ਨੇ ਫਰਮਾਇਆ ਕੱਲ ਕੁਰਾਨ ਹੁਜਤ ਲਕਾ ਹੋ ਲੈਕ, ਇਹ ਕੁਰਾਨ ਜਾਂ ਤੁਹਾਡੇ ਹੱਕ ਵਿਚ ਦਲੀਲ ਬਣੇਗਾ ਜਾਂ ਤੁਹਾਡੇ ਖਿਲਾਫ਼। ਅਸੀਂ ਦੁਆ ਕਰਦੇ ਹਾਂ ਕਿ ਅੱਲਾ ਤਾਲਾ ਉਹਨੂੰ ਸਾਡੇ ਹੱਕ ਵਿਚ ਜਿਹੜਾ ਹੈ ਦਲੀਲ ਬਣਾ ਦੇ। ਇਹ ਹੈ ਜਿਹੜੀ ਦੁਆ ਕੁਰਾਨ ਮਜੀਦ ਨੇ ਤਕਮੀਲ ਦੇ ਉੱਤੇ ਜਿਹੜੀ ਕੀਤੀ ਜਾਂਦੀ ਹੈ, ਤੇ ਇਸੇ ਕਰਕੇ ਮੈਂ ਉਹਦਾ ਤਰਜਮਾ ਬਿਆਨ ਕੀਤਾ ਕਿ ਵਾਕਈ ਦੁਆ ਕਰਦਿਆਂ ਹੋਇਆਂ ਅਸੀਂ ਅੱਲਾ ਕੋਲੋਂ ਜਦੋਂ ਮੰਗੀਏ ਤਾਂ ਵਾਕਈ ਫਿਰ ਉਹਦਾ ਮਿਸਦਾਕ ਵੀ ਬਣ ਜਾਈਏ। ਹੁਣ ਅੱਲਾ ਕੋਲੋਂ ਅਸੀਂ ਦੁਆ ਮੰਗਦੇ ਹਾਂ ਕਿ ਅੱਲਾ ਤਾਲਾ ਸਾਡਾ ਬਿਆਨ ਕਰਨਾ ਤੇ ਸੁਣਨਾ ਜਿਹੜਾ ਹੈ ਸਾਡੇ ਹੱਕ ਵਿਚ ਅੱਲਾ ਤਾਲਾ ਜਿਹੜਾ ਹੈ ਹੁਜਤ ਬਣਾ ਦੇ, ਸਾਡੇ ਹੱਕ ਵਿਚ ਦਲੀਲ ਬਣਾ ਦੇ, ਔਰ ਵਾਕਈ ਸਾਡੀ ਜ਼ਿੰਦਗੀ ਦਾ ਨਕਸ਼ਾ ਬਦਲਣ ਦਾ ਜ਼ਰੀਆ ਬਣ ਜਾਏ। ਅੱਲਾ ਤਾਲਾ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਉਹਨੇ ਸਾਨੂੰ ਇਹ ਤੌਫੀਕ ਦਿੱਤੀ। ਅੱਲਾਹੁਮਾ ਅੰਤਾ ਫਾਤਿਰੁ ਸਮਾਵਾਤਿ ਵੱਲਸ ਵਲਕਲ ਹਮਦ, ਅੱਲਾ ਤੂੰ ਹੀ ਪੈਦਾ ਕਰਨ ਵਾਲਾ ਹੈ ਆਸਮਾਨਾਂ ਔਰ ਜ਼ਮੀਨਾਂ ਦਾ, ਇਸ ਕਰਕੇ ਤੇਰੇ ਲਈ ਸਾਰਾ ਸ਼ੁਕਰ। ਅੱਲਾਹੁਮਾ ਅੰਤਾ ਰੱਬੁ ਸਮਾਵਾਤਿ ਵੱਲਸ ਵਲਕਲ ਹਮਦ, ਅੱਲਾ ਤੂੰ ਹੀ ਮਾਲਕ ਹੈ ਆਸਮਾਨਾਂ ਔਰ ਜ਼ਮੀਨਾਂ ਦਾ, ਇਸ ਕਰਕੇ ਤੇਰੇ ਲਈ ਸਾਰੀ ਹਮਦ। ਅੱਲਾਹੁਮਾ ਅੰਤਾ ਨੂਰੁ ਸਮਾਵਾਤਿ ਵੱਲਸ, ਅੱਲਾ ਤੂੰ ਹੀ ਨੂਰ ਹੈ ਆਸਮਾਨਾਂ ਔਰ ਜ਼ਮੀਨਾਂ ਦਾ, ਵਲਕਲ ਹਮਦ, ਇਸ ਕਰਕੇ ਤੇਰੇ ਵਾਸਤੇ ਹਮਦ। ਅੱਲਾਹੁਮਾ ਅੰਤਾ ਹਕੁਨ, ਅੱਲਾ ਤੂੰ ਹੀ ਹੱਕ ਹੈ, ਵਲਿਕਾਓ ਕਾ ਹਕੁਨ, ਔਰ ਤੇਰੇ ਨਾਲ ਮੁਲਾਕਾਤ ਵੀ ਹੱਕ ਹੈ, ਵਸਾਤ ਹਕੁਨ, ਔਰ ਕਿਆਮਤ ਵੀ ਹੱਕ ਹੈ, ਵ ਨਬੀ ਉਨ ਹਕੁਨ, ਔਰ ਜਿਹੜੇ ਤੂੰ ਨਬੀ ਕੱਲੇ ਨੇ ਉਹ ਵੀ ਹੱਕ ਨੇ, ਵ ਮੁਹੰਮਦ ਉਨ ਹਕੁਨ, ਔਰ ਮੁਹੰਮਦ ਸੱਲਾ ਅਲੈਹ ਵਸੱਲਮ ਵੀ ਹੱਕ ਨੇ। ਅੱਲਾਹੁਮਾ ਅੰਤਾ ਆਲਮੁ ਮਾ ਅਸਰਰਨਾ ਵ ਮਾ ਆਲੰਨਾ, ਅੱਲਾ ਤੂੰ ਜਾਣਦਾ ਜੋ ਸਾਡੇ ਦਿਲਾਂ ਵਿਚ ਵੀ ਹੈ ਤੇ ਜੋ ਅਸੀਂ ਜ਼ਾਹਿਰ ਕਰ ਰਹੇ ਹਾਂ ਉਹਨੂੰ ਵੀ। ਅੱਲਾਹੁਮਾ ਨਬਿ ਕੁਲੂਬਨਾ ਬਿਲ ਈਮਾਨ, ਅੱਲਾ ਇਸ ਕਰਕੇ ਸਾਡੇ ਦਿਲਾਂ ਨੂੰ ਮੁਨੱਵਰ ਕਰ ਦੇ ਈਮਾਨ ਨਾਲ, ਵ ਨੂਰ ਅਲ ਕੁਰਾਨ, ਔਰ ਨੂਰ ਕੁਰਾਨ ਦੇ ਨਾਲ ਸਾਡੇ ਦਿਲਾਂ ਨੂੰ ਮੁਨੱਵਰ ਕਰ ਦੇ। ਅੱਲਾਹ ਮਸ਼ਰਾ ਸਦੂਰਾਨਾ ਲਿਲ ਇਸਲਾਮ, ਅੱਲਾ ਸਾਡੇ ਸੀਨਿਆਂ ਨੂੰ ਇਸਲਾਮ ਲਈ ਖੋਲ ਦੇ। ਹੁਣ ਉਹ ਦੁਆ ਜਿਹੜੀ ਮੈਂ ਤਰਜਮਾ ਕੀਤਾ ਸੀ ਉਹ ਮੈਂ ਜਮਾਂ ਦੇ ਸੀਗੇ ਵਿਚ ਜਿਹੜੀ ਹੈ ਅੱਲਾਹ ਕੋਲੋਂ ਕਰਨ ਲੱਗਾ ਤਾਂ ਕਿ ਸਾਰਿਆਂ ਦੇ ਵਾਸਤੇ ਉਹ ਦੁਆ ਜਿਹੜੀ ਉਹ ਬਣ ਜਾਏ। ਅੱਲਾਹੁਮਾ ਨਸਵਹਸ਼ਤਨਾ ਫੀ ਕਬੂਰਨਾ, ਅੱਲਾਹੁਮਰਹਮਨਾ ਬਿਲ ਕੁਰਾਨ ਲਾਜ਼ੀਮ, ਵਜਅਲਹੁ ਲਨਾ ਇਮਾਮਮ ਵ ਨੂਰਮ ਵ ਹੁਦਮ ਵ ਰਹਿਮਾ, ਅੱਲਾਹੁਮ ਜ਼ਕਰਨਾ ਮਿਨਹੁ ਮਾ ਨਸੀਨਾ ਵ ਅਲਿਮਨਾ ਮਿਨਹੁ ਮਾ ਜਹਿਲਨਾ, ਵਰਜ਼ੁਕਨਾ ਤਿਲਾਵਤਹੁ ਵ ਨਾ ਅੱਲੈਲ ਵ ਅਨਾ ਅੰਨਹਾਰ, ਵਜਅਲਹੁ ਲਨਾ ਹੁਜਤਨ ਯਾ ਰੱਬਲ ਆਲਮੀਨ। ਅੱਲਾਹੁਮ ਇਨਾ ਇਬਾਦੁਕ ਅਬਨਾਓ ਇਬਾਦਿਕ ਅਬਨਾਓ ਇਮਾਇਕ, ਅੱਲਾਹੁਮ ਮਾਜ਼ਿਨ ਫੀਨਾ ਹੁਕਮੁਕ ਵ ਅਦਲੁਨ ਫੀਨਾ ਕਜ਼ਾਉਕ, ਅੱਲਾਹੁਮ ਇਨਾ ਨਸਅਲੁਕਾ ਬੇ ਕੁੱਲ ਇਸਮਿਨ ਹੁਵਾ ਲਕ ਸਮਾਇਤਾ ਬਹੀ ਨਫਸਕ, ਓ ਅਨਜ਼ਲਤਹੁ ਫੀ ਕਿਤਾਬਿਕ ਓ ਅਲਮਤਹੁ ਅਹਦਮ ਮਿਨ ਖਲਕਿਕ, ਵਿਸਤਾਸਰਤਾ ਫੀ ਮਕਨੂਨ ਅਲ ਗੈਬ ਇੰਦਕ ਅੰਤਜਲ ਅਲ ਕੁਰਾਨਾ ਰਬੀਆ ਕੁਲੂਬਿਨਾ ਵ ਜਲਾ ਹਮੂਮਿਨਾ ਵ ਜ਼ਹਾਬਾ ਹਮੂਮਿਨਾ ਵ ਗਮੂਮਿਨਾ ਯਾ ਰੱਬਲ ਆਲਮੀਨ। ਅੱਲਾਹੁਮ ਅਗਫਿਰ ਲਨਾ ਵ ਲਿਆਬਾਇਨਾ ਵ ਲਿਉਮਮਾਹਾਤਿਨਾ ਵ ਲਿਸਾਇਰ ਅਲ ਮੁਸਲਿਮੀਨ ਵ ਅਲ ਮੁਸਲਿਮਾਤ, ਐ ਅੱਲਾਹ ਸਾਨੂੰ ਵੀ ਬਖਸ਼ ਦੇ ਔਰ ਸਾਡੇ ਉਨ੍ਹਾਂ ਭਰਾਵਾਂ ਨੂੰ ਵੀ ਜਿਹੜੇ ਈਮਾਨ ਦੇ ਨਾਲ ਫੌਤ ਹੋ ਗਏ। ਐ ਅੱਲਾਹ ਤੂੰ ਰਹਿਮ ਫਰਮਾ ਸਾਡੇ ਸਾਰਿਆਂ ਤੇ, ਬਿਆਨ ਕਰਨ ਵਾਲੇ ਤੇ ਵੀ ਔਰ ਸੁਣਨ ਵਾਲਿਆਂ ਤੇ ਵੀ, ਔਰ ਐ ਅੱਲਾਹ ਇਸ ਕੁਰਾਨ ਮਜੀਦ ਨੂੰ ਲਿਖ ਕੇ ਸਾਡੇ ਤਾਈਂ ਪਹੁੰਚਾਉਣ ਵਾਲੇ ਔਰ ਇਹਦਾ ਤਰਜਮਾ ਕਰਨ ਵਾਲੇ ਨੂੰ ਵੀ ਤੂੰ ਰਹਿਮ ਫਰਮਾ, ਇਹਦਾ ਜ਼ਰੀਆ ਬਣਿਆ ਹੈ ਸਾਹਮਣੇ ਰੱਖ ਕੇ ਬਿਆਨ ਕਰਨ ਦਾ, ਐ ਅੱਲਾਹ ਉਹਨੂੰ ਵੀ ਇਹਦਾ ਅਜਰ ਅਤਾ ਫਰਮਾ। ربنا ظلمنا انفسنا وان لم تغفر لنا وترحمنا لنكونن من الخاسرين، اللهم اغفر لنا ولجميع المسلمين والمسلمات والمؤمنين والمؤمنات، اللهم انا نسالك الهدى والتقى والعفاف والغنى، اللهم اغفرنا بحلالك عن حرامك واغننا بفضلك عمن سواك، اللهم صل على محمد وعلى آل محمد كما صليت على إبراهيم وعلى آل إبراهيم إنك حميد مجيد، اللهم بارك على محمد وعلى آل محمد كما باركت على إبراهيم وعلى آل إبراهيم إنك حميد مجيد، ربنا آتنا في الدنيا حسنة وفي الآخرة حسنة وقنا عذاب النار، ربنا لا تزغ قلوبنا بعد إذ هديتنا وهب لنا من لدنك رحمة إنك أنت الوهاب، ربنا هب لنا من أزواجنا وذرياتنا قرة أعين واجعلنا للمتقين إماما، اللهم ربنا إننا آمنا فاغفر لنا ذنوبنا وكفر عنا سيئاتنا وتوفنا مع الأبرار، ربنا تقبل منا إنك أنت السميع العليم وتب علينا إنك أنت التواب الرحيم، وصلى الله تعالى على خير خلقه ورسوله محمد وآله وأصحابه أجمعين، آمين برحمتك يا أرحم الراحمين.